ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਜ਼ਿੰਦਗੀ ਦੇ ਰਾਹਾਂ 'ਤੇ। ਆਓ ਉਸ ਦਾ ਅਗਲਾ ਭਾਗ ਸਰਵਣ ਕਰੀਏ ਜੀ। ਅੰਕ 13 ਦਾ ਪਹਿਲਾ ਹਿੱਸਾ, ਜਾਪਾਨ ਦੀਆਂ ਯਾਦਾਂ 1900 ਤੋਂ 1904। ਜਾਪਾਨ ਵਿੱਚ ਭਾਵੇਂ ਸਾਂ ਮੈਂ ਯੂਨੀਵਰਸਿਟੀ ਦਾ ਇੱਕ ਵਿਦਿਆਰਥੀ, ਪਰ ਮੇਰੇ ਨਾਲ ਸਲੂਕ ਇਹੋ ਜਿਹਾ ਨਿੱਘਾ ਕੀਤਾ ਗਿਆ ਕਿ ਮੈਂ ਇਸ ਰੂਪ ਵਿੱਚ ਆਪਣੇ ਆਪ ਨੂੰ ਇੱਕ ਵੱਡਾ ਆਦਮੀ ਖਿਆਲ ਕਰਨ ਲੱਗ ਪਿਆ ਕਿ ਮੈਂ ਆਪਣੇ ਦੇਸ਼ ਦਾ ਇੱਕ ਸਤਿਕਾਰਿਆ ਹੋਇਆ ਪ੍ਰਤੀਨਿਧ ਸਾਂ। ਜਾਪਾਨ ਵਿੱਚ ਮੈਂ ਮਹਾਨ ਬੁੱਧ ਦੀ ਧਰਤੀ ਦਾ ਪ੍ਰਤੀਨਿਧ ਸਾਂ, ਅਤੇ ਉਦੋਂ ਵੀ ਉਹਨਾਂ ਨੂੰ ਮੇਰੇ ਵਿੱਚ ਉਹ ਕੁਝ ਜ਼ਰੂਰ ਲੱਭ ਪਿਆ ਹੋਵੇਗਾ ਜਿਹੜਾ ਮੈਂ ਆਪਣੇ ਵਿੱਚ ਕਦੇ ਖਿਆਸ ਵੀ ਨਹੀਂ ਸੀ ਕੀਤਾ। ਸਾਡਾ ਵਿਸ਼ੇਸ਼ ਅਧਿਕਾਰ ਇਹ ਸੀ ਕਿ ਭਾਵੇਂ ਅਸੀਂ ਕਿਹੜੇ ਗਰੀਬ ਅਤੇ ਮੂਰਖ ਹੋਵੀਏ, ਅਸੀਂ ਹਿੰਦੁਸਤਾਨੀ ਭਗਵਾਨ ਬੁੱਧ ਦੇ ਹਮਵਤਨ ਸਾਂ। ਇਸ ਗਿਆਨ ਦਾ ਗੌਰਵ ਜਾਪਾਨ ਵਿੱਚ ਸੁਭਾਵਕ ਹੀ ਮੇਰੇ ਵਿੱਚ ਆ ਗਿਆ ਸੀ। ਉਹਨਾਂ ਦਿਨਾਂ ਵਿੱਚ ਫਿਲੀਪੀਨ ਦੇ ਦੇਸ਼ ਭਗਤਾਂ ਦੀ ਇੱਕ ਟੋਲੀ ਨੱਸ ਕੇ ਜਾਪਾਨ ਆ ਹੋਈ ਸੀ, ਅਤੇ ਉਹ ਡਾਕਟਰ ਜੋਸ ਰਿਸਾਲ ਦੇ ਸੋਗਵਾਨ ਦੇਸ਼ ਭਰਾ ਬਣੇ ਰਹਿ ਰਹੇ ਸਨ। ਫਿਲੀਪੀਨ ਦੇ ਟਾਪੂ ਅਮਰੀਕਾ ਦੀ ਸੱਭਿਆਚਾਰ ਉਸਾਰਨੀ ਹਿਫਾਜ਼ਤ ਵਿੱਚ ਆ ਚੁੱਕੇ ਸਨ। ਫਿਰ ਉੱਥੇ ਕੁਝ ਚੀਨੀ ਅਤੇ ਕੋਰੀਅਨ ਵਿਦਿਆਰਥੀ ਸਨ ਜਿਹੜੇ ਜਾਪਾਨ ਨੂੰ ਉਹਦੇ ਸਾਮਰਾਜ ਲਈ ਕੋਸ ਰਹੇ ਸਨ, ਅਤੇ ਇਸ ਤਰ੍ਹਾਂ ਸਾਰਾ ਹਾਰਿਆ ਹੋਇਆ ਏਸ਼ੀਆ ਜੇਤੂ ਜਾਪਾਨ ਵਿੱਚ ਖਿਲਰੇ ਪੁਲਰੇ ਦੇਸ਼ ਭਗਤਾਂ ਦਾ ਦਿਲ ਖਿੱਚਵਾਂ ਪੂਰਬੀ ਸੰਮੇਲਨ ਸੀ, ਅਤੇ ਅਸੀਂ ਏਸ਼ੀਆਈਆਂ ਦੀ ਹੈਸੀਅਤ ਵਿੱਚ ਮਿਲਦੇ, ਇੱਕ ਦੂਜੇ ਉੱਤੇ ਮੁਸਕਰਾਉਂਦੇ, ਜਾਪਾਨੀ ਕੇਕ ਖਾਂਦੇ ਅਤੇ ਸ਼ਾਦਾਨਾ ਪਾਰਕਾਂ ਵਿੱਚ ਚਾਹ ਪੀਂਦੇ। ਇਹ ਇੱਥੇ ਹੀ ਸੀ ਕਿ ਹੁਣ ਇੱਕ ਫਿਲੀਪੀਨੀ ਵਤਨ ਦੋਸਤ ਬੋਲ ਰਿਹਾ ਹੈ, ਫਿਰ ਇੱਕ ਚੀਨੀ ਅਤੇ ਫਿਰ ਇੱਕ ਹਿੰਦੁਸਤਾਨੀ ਉੱਠ ਖੜੋਤਾ ਸੀ। ਟੋਕਿਓ ਵਿੱਚ ਸਾਰੇ ਹਿੰਦੁਸਤਾਨੀਆਂ ਵਿੱਚੋਂ ਮੇਰੇ ਵਿੱਚ ਉਹ ਕੁਝ ਹੈ ਸੀ ਜਿਹਨੂੰ ਸਵਕਤਤਾ ਆਖਿਆ ਜਾਂਦਾ ਹੈ। ਹੋਵੇਗੀ ਇਹ ਅਚੇਤ ਸਵਕਤਤਾ। ਇਸ ਪੂਰਬੀ ਕਲੱਬ ਵਿੱਚ ਮੈਂ ਕਈ ਵਾਰੀ ਹਿੰਦੁਸਤਾਨ ਸੰਬੰਧੀ ਬੋਲਿਆ, ਅਤੇ ਅਸੀਂ ਇੱਕ ਮਹੱਤਵਪੂਰਨ ਬਹਿਸ ਦੀ ਗੰਭੀਰਤਾ ਵਿੱਚ ਮੁੰਡਿਆਂ ਵਰਗੀ ਖੁਸ਼ੀ ਲੈਂਦੇ। ਸਾਡਾ ਮੁਲਕ ਖੋਲ੍ਹ ਲੈਣ 'ਤੇ ਸਾਨੂੰ ਪੀਪੂ ਕਰਦੇ ਸਮੁੱਚੇ ਗੁਲਾਮ ਬਣਾ ਰੱਖਣ ਲਈ ਅੰਗਰੇਜ਼ਾਂ ਨੂੰ ਗਾਲਾਂ ਦਿੰਦੇ। ਸਾਡੀ ਆਤਮਾ ਫਤਿਹ ਕਰ ਲਈ ਗਈ ਸੀ। ਸਾਡੀਆਂ ਰਵਾਇਤਾਂ, ਪੁਰਾਣਕ ਕਥਾਵਾਂ, ਸਾਡਾ ਧਰਮ, ਸਾਡੀ ਸਮਾਜੀ ਅਣਖ, ਸਭਨਾਂ ਉੱਤੇ ਅੰਗਰੇਜ਼ੀ ਛਾਪ ਲਾ ਦਿੱਤੀ ਗਈ ਸੀ। ਸਾਡੀ ਕੌਮੀ ਪੋਸ਼ਾਕ ਬਦਲ ਦਿੱਤੀ ਗਈ ਸੀ, ਅਤੇ ਸਾਡੇ ਕਾਰੇ ਨਾ ਪਰਦੇਸੀ ਅਸਰਾਂ ਨਾਲ ਅੰਦਰੋਂ ਅਤੇ ਬਾਹਰੋਂ ਬਰਬਾਦ ਕੀਤੇ ਜਾ ਰਹੇ ਸਨ। ਅਤੇ ਇਸ ਤਰ੍ਹਾਂ ਫਿਲੀਪੀਨਾਂ ਕੋਲੋਂ ਸਾਨੂੰ ਪਤਾ ਲੱਗਾ ਉਹਨਾਂ ਜ਼ੁਲਮਾਂ ਦਾ ਜਿਹੜੇ ਉਹ ਅਮਰੀਕਨਾਂ ਹੱਥੋਂ ਸਹਾਰ ਰਹੇ ਸਨ। ਪਾਣੀ, ਇਲਾਜ ਅਮਰੀਕਨ, ਫਿਲੀਪੀਨ ਦੇਸ਼ ਭਗਤਾਂ ਕੋਲ ਉਹਨਾਂ ਦੇ ਸਾਥੀ ਬਾਗੀਆਂ ਦੇ ਪੱਤੇ ਕੱਢਣ ਲਈ ਉਹਨਾਂ ਉੱਤੇ ਵਰਤ ਰਹੇ ਸਨ। ਤਸੀਹੇ ਦੇਣ ਦਾ ਬੜਾ ਭਿਆਨਕ ਢੰਗ ਸੀ। ਸਾਬਣ ਦਾ ਪਾਣੀ ਮੂੰਹ ਰਾਹੀਂ ਅੰਦਰ ਪੰਪ ਕੀਤਾ ਜਾਂਦਾ, ਅਤੇ ਫਿਰ ਅਮਰੀਕਨ ਸਿਪਾਹੀ ਵਿਚਾਰੇ ਲੋਕਾਂ ਦੇ ਭਰੇ ਹੋਏ ਢਿੱਡਾਂ ਉੱਤੇ ਬਹਿ ਰਹਿੰਦੇ। ਜਿੰਨਾ ਚਿਰ ਉਹ ਆਪਣੇ ਦੋਸਤਾਂ ਨਾਲ ਗੱਦਾਰੀ ਕਰਨਾ ਮਨ ਨਾ ਲੈਂਦੇ ਜਾਂ ਮਰ ਨਾ ਜਾਂਦੇ, ਕੋਈ ਵਿਰਲਾ ਹੀ ਇਹ ਤਸੀਹਾ ਸਹਾਰ ਸਕਦਾ, ਅਤੇ ਦੇਸ਼ ਭਗਤਾਂ ਨੂੰ ਢੂੰਡ ਢੂੰਡ ਕੇ ਕਤਲ ਕੀਤਾ ਜਾਂਦਾ। ਸਾਨੂੰ ਪਤਾ ਲੱਗਾ ਕਿਵੇਂ ਫਿਲੀਪੀਨਾਂ ਨੇ ਸਪੇਨੀਆ ਦੇ ਖਿਲਾਫ ਬਗਾਵਤ ਕੀਤੀ ਸੀ, ਅਤੇ ਇਹ ਬਗਾਵਤ ਇੱਕੋ ਕਿਤਾਬ ਡਾਕਟਰ ਜੋਸ ਰਿਸਾਲ ਦੇ ਮਹਾਨ ਨਾਵਲ ਨੇ ਭੜਕਾਈ ਸੀ। ਉਹਦੀ ਕੈਦ ਅਤੇ ਉਹਦੇ ਕਤਲ ਕੀਤੇ ਜਾਣ ਦਾ ਦ੍ਰਿਸ਼ ਸਾਡੀਆਂ ਅੱਖਾਂ ਵਿੱਚ ਅਥਰੂ ਲੈ ਆਉਂਦਾ, ਅਤੇ ਅਸੀਂ ਇਕੱਠੇ ਰੋਇਆ ਕਰਦੇ ਸਾਂ। ਉਹਦੀ ਅਮਰੀਕਨ ਮੰਗੇਤਰ ਜੇਲਖਾਨੇ ਦੇ ਲੋਹੇ ਦੇ ਜੰਗਲੇ ਦੇ ਬਾਹਰ ਬੈਠੀ ਰਹੀ। ਜਦੋਂ ਡਾਕਟਰ ਜੋਸ ਰਿਸਾਲ ਨੇ ਆਪਣਾ ਅਖੀਰਲਾ ਗੀਤ ਲਿਖਿਆ ਅਤੇ ਉਸਨੂੰ ਦੇਖ ਕੇ ਆਖਿਆ ਕਿ ਇਹ ਉਹਦੇ ਲੋਕਾਂ ਨੂੰ ਪਹੁੰਚਾ ਦੇਵੇ, ਅਤੇ ਉਹਨੂੰ ਲੈ ਕੇ ਜਾ ਕੇ ਗੋਲੀ ਮਾਰ ਦਿੱਤੀ ਗਈ। ਚੀਨੀ ਆਪਣੇ ਮੁਲਕ ਦੀਆਂ ਗੱਲਾਂ ਕਰਦੇ ਸਨ। ਸਾਡੇ ਦੋਸਤ ਚਾਂਗ ਨੇ ਸਾਨੂੰ ਦੱਸਿਆ ਉਹ ਕਿਵੇਂ ਤਾਂਘ ਰਹੇ ਸਨ ਕਿ ਦੇਸ਼ ਜਾ ਕੇ ਪਰਦੇਸੀਆਂ ਕੋਲੋਂ ਛੁਟਕਾਰਾ ਹਾਸਲ ਕਰ ਲੈਣਾ ਹੈ। ਕੋਰੀਅਨ ਜਾਪਾਨ ਉੱਤੇ ਉਹੀ ਕੁਝ ਕਰਨ ਦਾ ਦੋਸ਼ ਲਾਉਂਦੇ ਸਨ ਜਿਹਦੇ ਲਈ ਅਸੀਂ ਅਮਰੀਕਨਾਂ ਅਤੇ ਅੰਗਰੇਜ਼ਾਂ ਨੂੰ ਤਿਰਸਕਾਰਦੇ ਸਾਂ। ਇਸ ਅਨੋਖੇ ਚੌਂ ਦਰਵੇਸ਼ਾਂ ਦੇ ਨਹੀਂ, ਕਈ ਦਰਵੇਸ਼ਾਂ ਦੇ ਸੰਮੇਲਨ ਵਿੱਚ ਅਸੀਂ ਗੱਲਾਂ ਕਰਦੇ, ਰੋਂਦੇ, ਅਤੇ ਆਪਣੇ ਦੇਸ਼ ਵਾਪਸ ਜਾ ਕੇ ਆਜ਼ਾਦੀ ਦੀ ਜੰਗ ਛੇੜਨ ਦੇ ਮਤੇ ਪਾਸ ਕਰਦੇ। ਅੰਦਰ ਖਾਨੇ ਅਸੀਂ ਇੱਕ ਦੂਜੇ ਨਾਲ ਬੜੀਆਂ ਸਲਾਹਾਂ ਕਰਦੇ ਕਿ ਕੀ ਜਾਪਾਨ ਸਾਨੂੰ ਆਜ਼ਾਦੀ ਦੀ ਜੰਗ ਲਈ ਹਥਿਆਰ ਦੇ ਕੇ ਮਦਦ ਕਰ ਸਕਦਾ ਸੀ। ਅਸੀਂ ਆਪਣੀਆਂ ਉਮੀਦਾਂ ਅਤੇ ਖਾਹਿਸ਼ਾਂ ਆਪਣੇ ਜਾਪਾਨੀ ਦੋਸਤਾਂ ਦੇ ਕੰਨੇ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਕਈਆਂ ਨੇ ਡੂੰਘੀ ਹਮਦਰਦੀ ਦੱਸੀ ਅਤੇ ਅਸੀਂ ਹੋਰ ਵੀ ਵਧੇਰੇ ਆਸਵੰਦ ਹੋ ਗਏ। ਏਸ਼ੀਆ ਦੇ ਦੇਸ਼ ਬੰਧੂਆਂ ਦੇ ਪੂਰਬੀ ਸੰਘ ਦੀ ਛਤਰ ਛਾਇਆ ਹੇਠ ਅਸੀਂ ਓਕਾਕੁਰਾ, ਮਿਸ ਮੈਕਲੋਡ, ਸਵਾਮੀ ਵਿਵੇਕਾਨੰਦ ਦੀ ਚੇਲੀ ਮਿਸ ਸ਼ਰੂਸਾਵਿਸਕੀ, ਇੱਕ ਸੋਹਣੀ ਰੂਸੀ ਇਸਤਰੀ ਅਤੇ ਕੁਝ ਇੱਕ ਅਮਰੀਕਨ ਇਸਤਰੀ ਚਿੱਤਰਕਾਰਾਂ ਨੂੰ ਮਿਲੇ। ਇਹ ਚਿੱਤਰਕਾਰ ਓਕਾਕੁਰਾ ਦੇ ਆਰਟ ਸਕੂਲ ਵਿੱਚ ਜਾਪਾਨੀ ਕਲਾ ਆਦਰਸ਼ਵਾਦੀ ਦੇ ਭੇਦ ਸਿੱਖਣ ਲਈ ਦਾਖਲ ਹੋਈਆਂ ਸਨ। ਇਹ ਆਰਟ ਸਕੂਲ ਟੋਕੀਓ ਆਰਟ ਅਕੈਡਮੀ ਦੇ ਮੁਕਾਬਲੇ ਵਿੱਚ ਖੋਲ੍ਹਿਆ ਗਿਆ ਸੀ। ਓਕਾਕੁਰਾ ਸਾਨੂੰ ਬੜੇ ਤਪਾਕ ਨਾਲ ਮਿਲਿਆ। ਇੱਕ ਦਿਨ ਉਸਨੇ ਸਾਨੂੰ ਆਪਣੇ ਘਰ ਬੁਲਾਇਆ। ਕੁਝ ਕੁ ਗੀਸ਼ਾਂ ਯਾਨੀ ਵੇਸਵਾਵਾਂ ਕੋਟੇ ਦੀਆਂ ਤਾਰਾਂ ਛਣਕਾ ਰਹੀਆਂ ਸਨ ਅਤੇ ਕੁਝ ਛੋਟੀਆਂ ਪਿਆਲੀਆਂ ਵਿੱਚ ਸਾਕੇ ਵੰਡ ਰਹੀਆਂ ਸਨ ਅਤੇ ਮਹਿਮਾਨ ਚਾਹ ਪਾਣੀ ਦੇ ਉੱਡਦੇ ਰੌਂ ਵਿੱਚ ਸਨ। ਓਕਾਕੁਰਾ ਨੇ ਉਹ ਖੁਸ਼ੀਆਂ ਸਾਨੂੰ ਭੇਟ ਕੀਤੀਆਂ, ਪਰ ਮੂੜ ਪ੍ਰਚਾਰਕਾਂ ਦੇ ਅਖੌਤੀ ਅਖਲਾਕੀ ਭਾਵ ਸਾਡੇ ਅਣਸਿੱਖ ਮਨਾਂ ਵਿੱਚ ਟੰਗੇ ਹੋਏ ਅਤੇ ਮੂਰਖਾਂ ਅਤੇ ਅਗਿਆਨੀਆਂ ਵਾਂਗ ਉਹਨਾਂ ਦਾ ਖਬਤ ਸਾਡੇ ਉੱਤੇ ਸਵਾਰ, ਅਸਾਂ ਉਹਨਾਂ ਖੁਸ਼ੀਆਂ ਤੋਂ ਇਨਕਾਰ ਕਰ ਦਿੱਤਾ। ਹੁਣ ਮੈਂ ਅਫਸੋਸ ਕਰਦਾ ਹਾਂ ਕਿ ਉਦੋਂ ਕਿਉਂ ਮੈਂ ਮਨੁੱਖੀ ਦੁੱਖੜਿਆਂ ਦੀ ਹਰਤਾ ਉਹ ਪਿਆਲੀ ਮੋੜ ਛੱਡੀ। ਮੈਨੂੰ ਅਫਸੋਸ ਹੈ ਕਿ ਇੱਕ ਪਲ ਲਈ ਵੀ ਮੈਂ ਖੂਬਸੂਰਤੀ ਦੇ ਉਸ ਆਸ਼ਕ ਅਤੇ ਜਾਪਾਨੀ ਹੁਸਨ ਪ੍ਰਸਤਾਂ ਦੇ ਬਾਦਸ਼ਾਹ ਨੂੰ ਗਲਤ ਸਮਝ ਲਿਆ, ਪਰ ਮੈਂ ਅਤੇ ਇੱਕ ਹੋਰ ਹਿੰਦੁਸਤਾਨੀ ਵਿਦਿਆਰਥੀ ਆਰ ਰੇ ਆਪਣੇ ਆਪ ਨੂੰ ਗੀਸ਼ਾ ਦੀਆਂ ਅਤ ਪਵਿੱਤਰ ਕਲਾ ਮੂਰਤਾਂ ਨਾਲੋਂ ਵੀ ਵਧੇਰੇ ਪਵਿੱਤਰ ਖਿਆਲ ਕਰਦੇ ਸਾਂ। ਜ਼ਿੰਦਗੀ ਅਤੇ ਕਲਾ ਸੰਬੰਧੀ ਸਾਡਾ ਨਜ਼ਰੀਆ ਕਿਹੜਾ ਮੂਰਖ ਅਤੇ ਕਮੀਨਾ ਸੀ। ਅਸੀਂ ਆਪਣੇ ਆਪ ਨੂੰ ਸਾਕੇ ਪਿਆਲੀਆਂ ਦੇ ਕੂਲੇ ਚੁੰਮਣ ਲਈ ਸਾਰੇ ਕਮਰੇ ਵਿੱਚ ਮਸਤੀ ਦੀ ਸ਼ਾਨ ਦੇ ਕੋਮਲ ਦੈਵੀ ਮੁਕਟ ਨਾਲ ਇੱਕ ਸੁਰ ਨਾ ਕਰ ਸਕੇ। ਕਲਾ ਦਾ ਰੂਹਾਨੀ ਵਾਤਾਵਰਣ ਸਾਡਾ ਅਭਾਗਾ ਅਨਪੁਣਾ ਅਤੇ ਸਾਡੀ ਪੱਕੀ ਨੀਚਤਾ ਸੀ। ਆਪਣੀ ਬੇਸਮਝੀ ਕਾਰਨ ਅਸੀਂ ਉਸ ਮਨੁੱਖੀ ਵਿਸਮਾਦ ਦੀਆਂ ਕੁਝ ਘੜੀਆਂ ਦੀ ਸ਼ਾਨਦਾਰ ਖੁਸ਼ੀ ਤੋਂ ਵੰਚਿਤ ਰਹੇ। ਇਹੋ ਜਿਹਾ ਵਿਸਮਾਦ ਮਨੁੱਖੀ ਗਮਾਂ ਅਤੇ ਮੁਸੀਬਤਾਂ ਦੀ ਸਰਵ ਵਿਆਪੀ ਨਿਮੋਝੂਣਤਾ ਵਿੱਚ ਦੇਵਤਿਆਂ ਦੀ ਫੇਰੀ ਵਾਂਗ ਆਉਂਦਾ ਹੈ। ਇਹ ਅਸਲੀ ਬੁੱਧ ਮਤ ਸੀ। ਅਫਸੋਸ, ਉਦੋਂ ਸਾਡੇ ਵਿੱਚ ਹਿੰਦੂ ਮਤ ਅੱਤ ਸੀ। ਜਦੋਂ ਅਸੀਂ ਵਿਦਾ ਹੋਣ ਲੱਗੇ, ਓਕਾਕੁਰਾ ਤੋੜ ਦਰਵਾਜ਼ੇ ਤੱਕ ਸਾਨੂੰ ਛੱਡਣ ਆਇਆ। ਰਾਤ ਹਨੇਰੀ ਸੀ, ਲੰਪ ਮੱਧਮ ਜਗ ਰਹੇ ਸਨ ਅਤੇ ਓਕਾਕੁਰਾ ਨੇ ਆਖਿਆ, ਪੂਰਨ ਸਨ, ਮੈਂ ਹਿੰਦੁਸਤਾਨ ਦੇ ਹੱਕ ਵਿੱਚ ਹਾਂ। ਅਤੇ ਉਦੋਂ ਉਸਨੇ ਆਪਣੇ ਕਿਮੋਨੋ ਦੀ ਤਣੀ ਖੋਲ ਆਪਣੀ ਛਾਤੀ ਨੰਗੀ ਕਰਕੇ ਆਖਿਆ, ਵੇਖ ਇਹ ਛਾਤੀ ਹਿੰਦੁਸਤਾਨ ਲਈ ਬਲ ਰਹੀ ਹੈ। ਅਤੇ ਮੈਂ ਵੇਖਿਆ ਇੱਕ ਲੰਪ ਨੇ ਭਬਾਕਾ ਮਾਰਿਆ ਅਤੇ ਓਕਾਕੁਰਾ ਦੀ ਛਾਤੀ ਮਨੁੱਖੀ ਆਜ਼ਾਦੀ ਲਈ ਬਲ ਰਹੀ ਸੀ। ਮਹਾਨ ਸਾਦੇ ਫਿਕਰੇ ਏਸ਼ੀਆ ਇੱਕ ਹੈ ਦਾ ਕਰਤਾ ਉਸ ਲਾਟ ਉੱਤੇ ਸ਼ਰਾਬ ਛਿਣਕ ਰਿਹਾ ਸੀ। ਜਿੱਥੇ ਬਲਦੀ ਨਹੀਂ ਉੱਥੇ ਸ਼ਰਾਬ ਮਨੁੱਖੀ ਮਿੱਟੀ ਨੂੰ ਗੰਦਾ ਚਿੱਕੜ ਬਣਾ ਦਿੰਦੀ ਹੈ ਅਤੇ ਜਿੱਥੇ ਇਹ ਲਾਟ ਬਲਦੀ ਹੈ ਉੱਥੇ ਸ਼ਰਾਬ ਸਿਰਫ ਇਸ ਲਾਟ ਨੂੰ ਖੁਰਾਕ ਦਿੰਦੀ ਹੈ। ਅਫਸੋਸ, ਮੈਨੂੰ ਪਤਾ ਨਹੀਂ ਸੀ। ਮੈਂ ਓਕਾਕੁਰਾ ਨੂੰ ਪਿਆਰ ਕਰਦਾ ਸਾਂ, ਮੈਂ ਉਹਦੇ ਵੱਲ ਵੇਖਦਾ ਸਾਂ ਜਦੋਂ ਬੈਠਾ ਉਹ ਗੱਲਾਂ ਕਰਦਾ ਸੀ। ਇੱਕ ਜਾਪਾਨੀ ਲਈ ਉਹਦੀਆਂ ਅੱਖੀਆਂ ਮੋਟੀਆਂ ਸਨ ਅਤੇ ਉਹ ਪਾਵਨ ਵੇਗ ਨਾਲ ਲਾਲ ਸਨ। ਮਿਸ ਮੈਕਲੋਡ ਪ੍ਰਸਿੱਧ ਸਵਾਮੀ ਵਿਵੇਕਾਨੰਦ ਦੀ ਸ਼ਰਧਾਲੂ ਚੇਲੀ ਸੀ। ਉਹ ਚਾਹੁੰਦੀ ਸੀ ਕਿ ਸਵਾਮੀ ਵਿਵੇਕਾਨੰਦ ਇੱਕ ਵਾਰੀ ਜਾਪਾਨ ਆ ਕੇ ਵੇਖੇ ਅਤੇ ਮਹਾਨ ਰਿਸ਼ੀ ਨੂੰ ਮੰਗਵਾਉਣ ਲਈ ਉਹ ਓਕਾਕੁਰਾ ਨੂੰ ਕਲਕੱਤੇ ਭੇਜਣ ਵਿੱਚ ਸਫਲ ਹੋ ਗਈ। ਓਕਾਕੁਰਾ ਭੈਣ ਨਿਵੇਦਿਤਾ ਨੂੰ ਮਿਲਿਆ ਅਤੇ ਇੱਥੇ ਦੋ ਵੱਡੀਆਂ ਆਤਮਾਵਾਂ ਨੇ ਓਕਾਕੁਰਾ ਦੀ ਪਹਿਲੀ ਮਹਾਨ ਕਿਤਾਬ ਪੂਰਬ ਦੇ ਆਦਰਸ਼ ਉੱਤੇ ਕੰਮ ਕੀਤਾ। ਇਸ ਖਾਸ ਕਿਸਮ ਦੇ ਸਾਹਿਤ ਵਿੱਚ ਭੈਣ ਨਿਵੇਦਿਤਾ ਦਾ ਮੁੱਖ ਬੰਦ ਉਹਦਾ ਸ਼ਾਹਕਾਰ ਹੈ। ਮਿਸ ਮੈਕਲੋਡ ਮੈਨੂੰ ਬੱਚਾ ਜਾਪਦੀ ਸੀ ਜਿਹੜੀ ਆਪਣੇ ਖਿਡੌਣੇ ਨਾਲ ਪਰਚ ਗਈ ਅਤੇ ਮੇਰਾ ਖਿਆਲ ਹੈ ਸਵਾਮੀ ਵਿਵੇਕਾਨੰਦ ਦੇ ਵਿਦਾਂਤ ਨੇ ਉਹਨੂੰ ਕੁਝ ਇੱਕ ਚੰਗੇ ਫਿਕਰੇ ਦੇ ਦਿੱਤੇ ਜਿਨ੍ਹਾਂ ਨੇ ਉਹਨੂੰ ਇੱਕ ਕਿਸਮ ਦੇ ਮੂਰਖਾਂ ਦੇ ਸਵਰਗ ਵਿੱਚ ਆਪਣੇ ਦਿਨ ਬਿਤਾਉਣ ਦੇ ਯੋਗ ਬਣਾ ਦਿੱਤਾ। ਉਹਦੇ ਪਾਸੋਂ ਪੂਰਬੀ ਫਿਲਾਸਫਰ ਦੀ ਉਤੇਜਨਾ ਜਾਂ ਇਸ ਜ਼ਿੰਦਗੀ ਦੀ ਪੂਰੀ ਸਮਝਦਾਰੀ ਦੀ ਆਸ ਰੱਖਣਾ ਨਿਰਸੰਦੇਹ ਅਸੰਭਵ ਸੀ। ਉਹ ਜਾਪਾਨ ਵਿੱਚ ਰਹਿੰਦੀ ਰਹੀ, ਤਸਵੀਰਾਂ ਵੇਖਦੀ ਅਤੇ ਪੁਰਾਤਨ ਬੋਧੀ ਮੰਦਰਾਂ ਦੇ ਛੱਤਾਂ ਹੇਠ ਸੌਂਦੀ ਰਹੀ। ਜਾਪਾਨੀ ਬੁੱਧ ਮਤ ਦੇ ਜੈਨ ਫਿਰਕੇ ਵਿੱਚੋਂ ਉਹਨੂੰ ਆਪਣਾ ਵਿਵੇਕਾਨੰਦ ਲੱਭ ਪਿਆ। ਥੋੜ੍ਹੀ ਜਾਂ ਬਹੁਤੀ ਮਰਦਾਵੀ ਮਿਸ ਮੈਕਲੋਡ ਉਕਾਕੁਰਾ ਦੀਆਂ ਕਲਾਮਈ ਦਾਵਤਾਂ ਵਿੱਚ ਵਧੇਰੇ ਪ੍ਰਸ਼ੰਸਾ ਦੇ ਸ਼ੌਕ ਨਾਲ ਸ਼ਾਮਲ ਹੁੰਦੀ ਸੀ। ਮਿਸ ਉਕਾਕੁਰਾ ਨੂੰ ਆਪਣੀ ਤਾਰੀਫ ਬਹੁਤ ਪਿਆਰੀ ਲੱਗਦੀ ਸੀ ਅਤੇ ਅਸੀਂ ਰੱਜ ਕੇ ਉਹਦੀ ਤਾਰੀਫ ਕਰ ਦਿੰਦੇ ਸਾਂ। ਕਰੀਬ ਇੱਕ ਸਾਲ ਦੇ ਬਾਅਦ ਡਾਕਟਰ ਤਕਾਕੁਤਸੂ, ਸ਼੍ਰੀ ਮਾਨਸਕੂਰ, ਹੀਰਾਏ ਤਨਾਕਾ, ਯਾਮਗਾਟਾ ਮੁਰਾਏ ਹਾਂਡਾ, ਯੁਆਸਾ ਅਤੇ ਹੋਰ ਦੋਸਤਾਂ ਦੀ ਮਦਦ ਨਾਲ ਮੈਂ ਹਿੰਦੂ ਜਾਪਾਨੀ ਕਲੱਬ ਕਾਇਮ ਕੀਤੀ, ਜਿਹਦਾ 71 ਮੈਂ ਸਾਂ। ਇਹ ਹਿੰਦ ਜਾਪਾਨੀ ਕਲੱਬ ਹੁਣ ਇੱਕ ਮਹੱਤਵ ਵਾਲੀ ਜਾਪਾਨੀ ਐਸੋਸੀਏਸ਼ਨ ਬਣ ਗਈ ਹੈ, ਜਿਹੜੀ ਦੋ ਮੁਲਕਾਂ ਵਿੱਚ ਸਮਾਜੀ ਅਤੇ ਤਜਾਰਤੀ ਰਿਸ਼ਤੇ ਵਧਾਉਣ ਵਿੱਚ ਬੜਾ ਸਫਲ ਕੰਮ ਕਰ ਰਹੀ ਹੈ। ਅਤੇ ਇਸ ਐਸੋਸੀਏਸ਼ਨ ਦੀ ਛਤਰ ਛਾਇਆ ਹੇਠ ਅਸੀਂ ਹਿੰਦੁਸਤਾਨੀ ਮਹਿਮਾਨਾਂ ਨੂੰ ਬੁਲਾਉਂਦੇ ਸਾਂ ਅਤੇ ਜਾਪਾਨ ਵਿੱਚ ਹਿੰਦੁਸਤਾਨੀ ਵਿਦਿਆਰਥੀਆਂ ਦੀ ਉੱਨਤੀ ਲਈ ਵਿਚਾਰ ਕਰਦੇ ਸਾਂ। ਸਾਡਾ ਆਪਣਾ ਘਰ ਸੀ, ਅਮਲਾ ਸੀ, ਅਤੇ ਅਸੀਂ 4 ਜਾਂ 5 ਜਣੇ ਕਲੱਬ ਵਿੱਚ ਰਹਿੰਦੇ ਸਾਂ। ਇੱਥੇ ਹੀ ਇੱਕ ਦਿਨ ਅਚੇਤ ਹੀ ਇੱਕ ਦੇਵਤਾ ਰੂਪ ਹਿੰਦੁਸਤਾਨੀ ਵਿਰਕਤ ਦੇ ਮੈਨੂੰ ਦਰਸ਼ਨ ਹੋਏ, ਪਰ ਇਹਨਾਂ ਦਾ ਨਾਮ ਮੈਨੂੰ ਪਤਾ ਨਹੀਂ ਸੀ। ਪਰ ਜਿਉਂ ਹੀ ਉਹ ਅੰਦਰ ਆਏ, ਉਹਨਾਂ ਦੀ ਹਾਜ਼ਰੀ ਸੰਗੀਤ ਨਾਲ ਭਰਪੂਰ ਸੀ। ਉਹਨਾਂ ਦੇ ਪਿੰਡੇ ਦੇ ਮਾਸ ਵਿੱਚ ਇੱਕ ਵਗਦੀ ਨਦੀ ਦੀ ਆਵਾਜ਼ ਸੀ। ਉਹਨਾਂ ਦੇ ਦੁਆਲੇ ਇੱਕ ਮਿੱਠੀ ਰੱਬੀ ਧੁੰਨ ਸੀ, ਇਹੋ ਜਿਹੀ ਧੁੰਨ ਜਿਹੜੀ ਅਜੋਕੀ ਮਨੁੱਖੀ ਸ਼ਖਸੀਅਤ ਦੀ ਰੂਪ ਰੇਖਾ ਨਹੀਂ ਹੁੰਦੀ। ਜਿੱਥੇ ਉਹ ਬਹਿੰਦਾ ਜਾਂ ਸੌਂਦਾ ਸੀ, ਉੱਥੇ ਹੀ ਉਹ ਧੁਨੀਆਂ ਸੁਣੀਆਂ ਜਾਂਦੀਆਂ ਸਨ। ਮੈਂ ਤੈਨੂੰ ਢੂੰਡਣ ਆਇਆ ਹਾਂ, ਜਹਾਜ਼ ਦੇ ਡੈੱਕ ਉੱਤੇ ਤੇਰਾ ਨਾਂ ਮੇਰੇ ਬੁੱਲਾਂ ਉੱਤੇ ਸੀ। ਮੈਂ ਅਨੰਦ ਦਾ ਗੀਤ ਗਾਉਂ ਰਿਹਾ ਸਾਂ ਅਤੇ ਤੂੰ ਅਨੰਤ ਹੈ। ਇਸ ਤਰ੍ਹਾਂ ਉਸਨੇ ਮੈਨੂੰ ਸੰਬੋਧਨ ਕੀਤਾ। ਮੈਂ ਇੱਕ ਇਸਤਰੀ ਵਾਂਗ ਮਹਿਸੂਸ ਕੀਤਾ, ਜਿਹੜੀ ਇੱਕ ਅਨੋਖੇ ਮਹਾਨ ਆਦਮੀ ਦੇ ਇਸ਼ਕ ਨਾਲ ਉਕਸਾਈ ਗਈ ਹੋਵੇ। ਮੇਰਾ ਮਨੋਰਥ ਸ਼੍ਰੀਮਾਨ ਜੀ ਬਚਪਨ ਤੋਂ ਹੀ ਇੱਕ ਯੋਗੀ ਬਣਨ ਦਾ ਸੀ। ਤੂੰ ਯੋਗੀ ਹੈ? ਯੋਗ ਕੀ ਹੈ? ਸਰੀਰ ਦੀ ਚੇਤਨਾ ਤੋਂ ਉਤਾਂਹ ਉੱਠਣਾ, ਸੀਮਤ ਤੋਂ ਉੱਪਰ ਅਤੇ ਸਵੈ ਚੇਤਨਾ ਦੇ ਹਰ ਨੁਕਤੇ ਉੱਤੇ ਅਸੀਮ ਯਾਨੀ ਅਨੰਤ ਵਿੱਚ ਰਹਿਣਾ। ਇੱਕ ਬੋਧੀ ਸੰਮੇਲਨ ਉੱਤੇ ਬੋਲਣ ਦਾ ਸੱਦਾ ਸਾਨੂੰ ਆਇਆ। ਅਨੇਕਾਂ ਪਰਦੇਸੀ ਮਹਿਮਾਨ ਵੀ ਬੁਲਾਏ ਗਏ ਸਨ। ਜਾਪਾਨ ਦਾ ਕਾਰਲਾਇਲ ਕਾਨਜ਼ੋ ਉਚੀਮੂਰਾ ਨੇ ਈਸਾਈਅਤ ਉੱਤੇ ਬੋਲਣਾ ਸੀ ਅਤੇ ਨਵੇਂ ਪਹੁੰਚੇ ਮਨਮੋਹਨੇ ਸਵਾਮੀ, ਮੈਂ ਖਿਆਲ ਕੀਤਾ, ਹਿੰਦੂ ਧਰਮ ਉੱਤੇ ਬੋਲਣਗੇ ਅਤੇ ਅਸੀਂ ਤੁਰ ਪਏ। ਕਈ ਮੀਲ ਦੂਰ ਥਾਂ ਸੀ, ਟਰਾਮ ਗੱਡੀ ਵਿੱਚ ਮੈਂ ਸਵਾਮੀ ਜੀ ਦੇ ਸਾਹਮਣੇ ਬੈਂਚ ਉੱਤੇ ਬਹਿ ਗਿਆ, ਪਰ ਮੈਂ ਉਹਦੇ ਵੱਲ ਤੱਕ ਨਹੀਂ ਸਾਰਿਆ। ਆਪਣਾ ਸਿਰ ਮੈਂ ਖਿੜਕੀ ਦੇ ਸ਼ੀਸ਼ੇ ਨਾਲ ਲਾ ਲਿਆ ਅਤੇ ਮੈਂ ਓਮ ਓਮ ਦੀ ਧੁਨੀ ਵਿੱਚ ਲੀਨ ਹੋਣਾ ਸ਼ੁਰੂ ਕਰ ਦਿੱਤਾ। ਤੂੰ ਤੂੰ ਸਮ ਜਾਂ ਓਮ, ਜਿਵੇਂ ਖੁਦ ਉਹਦੇ ਵਜੂਦ ਵਿੱਚੋਂ ਆਵਾਜ਼ ਆ ਰਹੀ ਸੀ। ਸਾਰੀ ਵਾਟ ਮੈਂ ਉਹਦੇ ਵਿੱਚ ਬੇਸੁਰਤ ਰਿਹਾ। ਜਦੋਂ ਮੰਜ਼ਿਲ ਆ ਗਈ ਤਾਂ ਕੰਡਕਟਰ ਨੇ ਮੈਨੂੰ ਹਿਲਾਇਆ, ਮੈਂ ਹੇਠਾਂ ਉਤਰਿਆ ਅਤੇ ਪੰਜਾਬ ਦੇ ਸਵਾਮੀ ਰਾਮ ਤੀਰਥ ਵੀ ਉਤਰੇ, ਇਹ ਉਹਨਾਂ ਦਾ ਨਾਂ ਸੀ। ਯੂਨੀਵਰਸਿਟੀ ਦਾ ਹਾਲ ਜਿਹਦੇ ਵਿੱਚ ਸੈਂਕੜੇ ਚਟਾਈਆਂ ਸਨ ਭਰੇ ਹੋਇਆ ਸੀ। ਜਾਪਾਨੀ ਸਰੋਤੇ ਫਰਸ਼ ਉੱਤੇ ਬੈਠੇ ਸਨ, ਪਰਦੇਸੀ ਮਹਿਮਾਨਾਂ ਨੂੰ ਉੱਚੇ ਤਖ਼ਤ ਯਾਨੀ ਡਾਇਸ ਉੱਤੇ ਬਿਠਾਇਆ ਹੋਇਆ ਸੀ ਅਤੇ ਕਾਨਜ਼ੋ ਉਚੀਮੂਰਾ ਬੋਲਣ ਲਈ ਖੜ੍ਹਾ ਹੋਇਆ ਸੀ। ਕਾਨਜ਼ੋ ਉਚੀਮੂਰਾ ਹਮੇਸ਼ਾ ਕਾਰਲਾਇਲ ਦੀ ਅਦਾ ਦੀ ਨਕਲ ਕਰਿਆ ਕਰਦਾ ਸੀ। ਇਸ ਤੋਂ ਪਹਿਲਾਂ ਮੈਂ ਕਈ ਵਾਰੀ ਉਹਨੂੰ ਮਿਲ ਚੁੱਕਿਆ ਸਾਂ। ਉਹ ਲਿਖਦਾ ਵੀ ਬੋਲਦਾ ਵੀ ਲਹਿਜੇ ਵਿੱਚ। ਉਹ ਆਪਣੇ ਪ੍ਰਸ਼ੰਸਕਾਂ ਕੋਲੋਂ ਅਲੱਗ ਥਲੱਗ ਰਹਿਣਾ ਚਾਹੁੰਦਾ ਸੀ। ਆਪਣੀਆਂ ਕਦਰਦਾਨੀਆਂ ਵਿੱਚ ਉਹ ਨਿਰਸੰਦੇਹ ਤਿੱਖਾ ਸੂਝ ਵਾਲਾ ਅਤੇ ਮੌਲਕ ਹੁੰਦਾ ਸੀ। ਉਹਦਾ ਨੱਕ ਬੜਾ ਪੱਤਲ ਚੰਮਾ ਸੀ ਅਤੇ ਉਹ ਇੱਕ ਪੈਗੰਬਰ ਅਤੇ ਇੱਕ ਮੁਰੀਦ ਹੋਣ ਦੀ ਕੋਸ਼ਿਸ਼ ਕਰਦਾ ਸੀ, ਪਰ ਆਪਣੀਆਂ ਯੋਗਤਾਵਾਂ ਬਾਰੇ ਜਿਹੜੀਆਂ ਸਨ ਉੱਗੀਆਂ, ਉਹਦਾ ਅਭਿਮਾਨ ਕਾਰਲਾਇਲ ਨਾਲੋਂ ਬਿਲਕੁਲ ਉਲਟ ਸੀ। ਉਚੀਮੂਰਾ ਲੈਕਚਰ ਦਿੰਦਾ ਗਿਆ ਅਤੇ ਕਿਸੇ ਪਰਦੇਸੀ ਨੇ ਇੱਕ ਲਫ਼ਜ਼ ਵੀ ਨਾ ਸਮਝਿਆ, ਕਿਉਂਕਿ ਉਸਨੇ ਕਾਰਲਾਇਲੀ ਜਾਪਾਨੀ ਵਿੱਚ ਬੋਲਿਆ। ਫਿਰ ਸਭਾਪਤੀ ਸ਼ਾਨਦਾਰ ਸੰਸਕਾਰੀ ਪਹਿਰਾਵੇ ਵਿੱਚ ਇੱਕ ਬੋਧੀ ਰਿਸ਼ੀ ਨੇ, ਜਿਹੜਾ ਮੈਨੂੰ ਜਾਣਦਾ ਸੀ, ਮੈਨੂੰ ਆਖਿਆ ਕਿ ਮੈਂ ਸਰੋਤਿਆਂ ਨਾਲ ਸਵਾਮੀ ਰਾਮ ਤੀਰਥ ਦਾ ਪਰਿਚੈ ਕਰਾਵਾਂ। ਮੈਂ ਪੰਗਰੀ ਹੋਈ ਅਵਸਥਾ ਵਿੱਚ ਸਾਂ ਅਤੇ ਮੇਰੇ ਅੰਦਰੋਂ ਸੁਵਕਤਤਾ ਦੀ ਇੱਕ ਨਦੀ ਵਹਿ ਨਿਕਲੀ। ਸਵਾਮੀ ਰਾਮ ਜੀ ਬੋਲੇ, ਪਰ ਉਹਨਾਂ ਨੇ ਇੰਨਾ ਕੁਝ ਕਹਿਣਾ ਸੀ ਕਿ ਉਹਨਾਂ ਦੀ ਸਵਕਤਤਾ ਨੇ ਓੜਕ ਚੀਕ ਚਚਲਾਹਟ ਦੀ ਸ਼ਕਲ ਧਾਰ ਲਈ। ਸਰੋਤਿਆਂ ਵਿੱਚੋਂ ਪਰਦੇਸੀਆਂ ਨੇ ਆਖਿਆ ਕਿ ਉਹ ਧਿਆਨ ਯੋਗ ਸੀ ਅਤੇ ਸਾਰੇ ਉਹਦੇ ਵਿੱਚ ਬੜੀ ਦਿਲਚਸਪੀ ਲੈਣ ਲੱਗ ਪਏ। ਆਸਟ੍ਰੇਲੀਆ ਤੋਂ ਇੱਕ ਥਿਆਸੋਫੀਕਲ ਮਹਿਲਾ ਨੇ ਉਹਨੂੰ ਆਸਟ੍ਰੇਲੀਆ ਜਾਣ ਲਈ ਪ੍ਰੇਰਣਾ ਦੀ ਕੋਸ਼ਿਸ਼ ਕੀਤੀ। ਜਦੋਂ ਅਸੀਂ ਘਰ ਮੁੜ ਰਹੇ ਸਾਂ, ਸਵਾਮੀ ਰਾਮ ਨੇ ਮੈਨੂੰ ਦੱਸਿਆ ਕਿ ਤੇਰੇ ਵਿੱਚ ਇੱਕ ਵੱਡੀ ਕੁਦਰਤੀ ਖੂਬੀ ਹੈ, ਮਰ ਜਾਣਾ ਅਤੇ ਫਿਰ ਅਨੋਖੀਆਂ ਸ਼ਕਤੀਆਂ ਨਾਲ ਜਾਗ ਪੈਣਾ। ਉਹਨਾਂ ਕਿਹਾ ਕਿ ਉਹ ਇਹੋ ਜਿਹੀਆਂ ਖੂਬੀਆਂ ਵਾਲੇ ਆਦਮੀਆਂ ਦੀ ਤਲਾਸ਼ ਵਿੱਚ ਸਨ। ਤੂੰ ਮੇਰਾ ਹੋ ਜਾ, ਉਹਨਾਂ ਆਖਿਆ। ਇਹ ਅਜੀਬ ਸੀ ਕਿ ਟਰਾਮ ਗੱਡੀ ਵਿੱਚ ਤੂੰ ਕਿਸ ਤਰ੍ਹਾਂ ਬੇਹੋਸ਼ ਹੈ ਅਤੇ ਪਲੇਟਫਾਰਮ ਉੱਤੇ ਤੇਰੀ ਸਵਕਤਤਾ ਕਿਵੇਂ ਜਵਾਲਾਮੁਖੀ ਵਰਗੀ ਸੀ। ਤੇਰਾ ਵਖਿਆਨ ਪਹਿਲਾਂ ਸੋਚਿਆ ਹੋਇਆ ਨਹੀਂ ਸੀ, ਪਰ ਇਹ ਕੋਈ ਨਿਆਮਤ ਸੀ। ਮੈਂ ਸਿਰ ਨਿਵਾ ਕੇ ਆਖਿਆ, ਮੈਂ ਤੁਹਾਡਾ ਹਾਂ ਕਿਉਂਕਿ ਤੁਸੀਂ ਐਡੇ ਸੋਹਣੇ ਹੋ। ਹਾਂ, ਜ਼ਿੰਦਗੀ ਵਿੱਚ ਮੌਤ ਰੂਹਾਨੀ ਸੱਚਾਈ ਹੈ। ਇਹ ਸਰੀਰ ਸੂਲੀ ਹੈ ਅਤੇ ਸਾਨੂੰ ਇਹ ਚੁੱਕਣੀ ਹੈ ਅਤੇ ਗੁਜ਼ਰਦੇ ਜਾਣਾ ਹੈ। ਇੱਕ ਸਵੇਰੇ ਮੈਂ 1891 ਵਿੱਚ ਸ਼ਿਕਾਗੋ ਵਿੱਚ ਹੋਈ ਮਜ਼ਬਾਂ ਦੀ ਪਾਰਲੀਮੈਂਟ ਦੀ ਰਿਪੋਰਟ ਦੀਆਂ 2 ਜਿਲਦਾਂ ਲਿਆ ਕੇ ਉਹਨਾਂ ਨੂੰ ਦਿੱਤੀਆਂ ਅਤੇ ਉਹ ਚਮਕ ਪਏ ਅਤੇ ਮੇਰੇ ਵੱਲ ਵੇਖ ਵੇਖ ਕੇ ਕਹਿਣ ਲੱਗੇ, ਪਤਾ ਹੀ ਇਹ ਕਿਹੜੀ ਅਨੋਖੀ ਗੱਲ ਹੈ, ਆਦਮੀ ਅਤੇ ਕੁਦਰਤ ਦੋਵੇਂ ਮੇਰੇ ਲਈ ਕੰਮ ਕਰਦੇ ਨੇ। ਮੈਂ ਇੱਕ ਕਿਤਾਬ ਚਾਹੁੰਦਾ ਸਾਂ ਅਤੇ ਮੇਰੇ ਮੇਜ਼ ਉੱਤੇ ਪਈ ਹੈ। ਇੱਛਾ ਨਾ ਕਰੋ, ਸਿਰਫ ਅਕਦਾਰ ਹੋ ਜਾਓ, ਇਹ ਖੁਆਇਸ਼ ਦੀ ਪੂਰਤੀ ਦਾ ਭੇਦ ਹੈ। ਤੁਸੀਂ ਕਮਾਨ ਦੀ ਤੰਦੀ ਖਿੱਚਦੇ ਹੋ ਅਤੇ ਉਦੋਂ ਹੀ ਜਦੋਂ ਤੁਸੀਂ ਤੰਦੀ ਨੂੰ ਢਿੱਲਾ ਛੱਡਦੇ ਹੋ ਤੀਰ ਉੱਡਦਾ ਹੈ। ਤੁਸੀਂ ਸਭ ਇੱਛਾਵਾਂ ਛੱਡਦੇ ਹੋ ਇਸ ਤੋਂ ਪਹਿਲਾਂ ਕਿ ਤੁਹਾਡੀ ਇੱਛਾ ਪੂਰੀ ਹੋਵੇ। ਜਦੋਂ ਤੁਸੀਂ ਇੱਛਾ ਕਰਦੇ ਹੋ ਤੁਸੀਂ ਸਾਰੀ ਦੁਨੀਆ ਨੂੰ ਉਹਦੇ ਪੂਰਨ ਕਰਨ ਲਈ ਅਦਲਾ ਬਦਲੀ ਕਰਦੇ ਹੋ। ਪੂਰਨ ਉਹ ਅਵਸ਼ ਹੋਵੇਗੀ, ਤੁਸੀਂ ਰੱਬ ਹੋ, ਸਾਰੇ ਤੁਹਾਡੇ ਖਿਆਲ ਅਵਸ਼ ਚੀਜ਼ਾਂ ਬਣਨਗੇ, ਅਸਲੀਅਤਾਂ ਬਣਨਗੇ, ਸਿਰਫ ਤਿਆਗ ਕਰੋ। ਆਪਣੇ ਅਚੇਤ ਮਨ ਨੂੰ ਚੰਗੀ ਤਰ੍ਹਾਂ ਭਰਪੂਰ ਕਰੋ। ਜੇ ਤੁਸੀਂ ਇਹਨੂੰ ਆਨੰਦ ਨਾਲ ਭਰੋਗੇ ਤੁਹਾਡਾ ਉਪਰਲਾਏ ਦੇ ਨਾਲ ਵਹਿ ਤੁਰੇਗਾ। ਅੰਮ੍ਰਿਤ ਦੀ ਧਾਰਾ ਓੜਕ ਮਹਾਨ ਲੁਕੀਆਂ ਡੂੰਘਿਆਈਆਂ ਵਿੱਚੋਂ ਫੁੱਟ ਨਿਕਲਦੀ ਹੈ। ਤੁਸੀਂ ਨਫ਼ਰਤ ਕਦਾਚਿਤ ਨਾ ਕਰੋ, ਕਿਉਂਕਿ ਨਫ਼ਰਤ ਕੀਤਿਆਂ ਤੁਸੀਂ ਆਪਣੇ ਅਸਲੀ ਅੰਤਰਮਨ ਨੂੰ ਗੰਦਗੀ ਨਾਲ ਭਰ ਦਿੰਦੇ ਹੋ ਅਤੇ ਇਹ ਤੁਹਾਡੀ ਸ਼ਖਸੀਅਤ ਲਈ ਜ਼ਹਿਰੀਲਾ ਹੈ। ਇਸ ਮਹਾਨ ਖਜ਼ਾਨੇ ਵਿੱਚ ਸਿਰਫ ਆਪਣੇ ਹੀਰੇ ਅਤੇ ਜਵਾਹਰ, ਆਦਮੀ ਅਤੇ ਕੁਦਰਤ ਲਈ ਸੋਹਣੇ ਰਹੋ। ਸੌ ਮਨੋਰਥ ਦੈਵੀ ਖਿਆਲ ਅਤੇ ਵਿਸਮਾਦੀ ਦ੍ਰਿਸ਼ ਦੇ ਅਜੂਬੇ ਹੀ ਰੱਖੋ, ਹੋਰ ਕੋਈ ਚੀਜ਼ ਨਾ ਰੱਖੋ। ਇਹ ਬਾਦਸ਼ਾਹ ਦਾ ਖਜ਼ਾਨਾ ਹੈ, ਇਹਦੇ ਵਿੱਚ ਕੋਈ ਰੱਦੀ ਚੀਜ਼ ਨਾ ਰੱਖੋ। ਖੁਸ਼ ਜ਼ਿੰਦਗੀ ਦਾ ਇਹੀ ਰਾਜ਼ ਹੈ। ਲੋਕ ਸਿਖਾਉਂਦੇ ਹਨ ਆਹ ਕਰੋ ਅਤੇ ਆਹ ਨਾ ਕਰੋ। ਗੁਰੂ ਜਿਹੜਾ ਆਦਮੀ ਦਾ ਅੰਤਰ ਮਨ ਵਿੱਚ ਜਾ ਕੇ ਬਹਿੰਦਾ ਨਹੀਂ, ਉਹ ਕਿਸੇ ਨੂੰ ਦੂਜੇ ਨੂੰ ਨਵਾਂ ਜੀਵਨ ਨਹੀਂ ਦੇ ਸਕਦਾ। ਸਰਵ ਵਿਆਪੀ ਮਨ ਆਦਮੀ ਦੀਆਂ ਵਧੇਰੇ ਡੂੰਘੀਆਂ ਖੂੰਜਾਂ ਵੀ ਧੜਕਦਾ ਹੈ। ਉਹਦੇ ਤਖ਼ਤ ਉੱਤੇ ਰੱਬ ਦਾ ਬੈਠਣਾ ਜ਼ਰੂਰੀ ਹੈ। ਸਿਰਫ ਉਦੋਂ ਹੀ ਪਸ਼ੂ ਬਿਰਤੀ ਦਾ ਅੰਤ ਆਉਂਦਾ ਹੈ। ਜਿਵੇਂ ਤੇਲ ਇੱਕ ਜਗਦੇ ਦੀਪਕ ਨੂੰ ਖੁਰਾਕ ਦਿੰਦਾ ਹੈ, ਉਵੇਂ ਸਰੀਰ ਸੇਵਾ ਕਰਦਾ ਹੈ। ਵੱਡੇ ਹੋਵੋ, ਤਿਆਗੋ ਸਭ ਕੁਝ, ਕੁਝ ਵੀ ਨਾ ਰੱਖੋ ਆਪਣੇ ਲਈ। ਕਾਸੇ ਉੱਤੇ ਕਬਜ਼ਾ ਨਾ ਕਰੋ, ਸਰੀਰ ਉੱਤੇ ਵੀ ਨਹੀਂ, ਅਤੇ ਸਾਰਾ ਸੰਸਾਰ ਤੇਰਾ ਹੋ ਜਾਏਗਾ। ਅਤੇ ਉਹਨਾਂ ਨੇ ਆਪਣੀ ਇੱਕ ਉੱਗੀ ਕਵਿਤਾ ਪੜ੍ਹੀ ਅਤੇ ਗਾਵੀ, ਜਦੋਂ ਆਪਣੇ ਲਈ ਮੈਂ ਕਬਜ਼ੇ ਦੀ ਭਾਵਨਾ ਛੱਡ ਦਿੱਤੀ, ਸਭੋ ਚੀਜ਼ਾਂ ਮੇਰੀਆਂ ਹੋ ਗਈਆਂ, ਜ਼ਿਕਰ ਪਹਿਲਾਂ ਕਦੀ ਨਹੀਂ, ਕਦੇ ਨਹੀਂ ਸਨ। ਜਦੋਂ ਆਪਣੇ ਲਈ ਮੈਂ ਫੁੱਲ ਤਿਆਗ ਦਿੱਤੇ, ਦੁਨੀਆ ਦੇ ਫੁੱਲਾਂ ਦੇ ਸਭ ਫੁੱਲ ਮੇਰੇ ਹੋ ਗਏ, ਜ਼ਿਕਰ ਪਹਿਲਾਂ ਕਦੇ ਨਹੀਂ, ਪਹਿਲਾਂ ਕਦੇ ਨਹੀਂ ਸਨ। ਉਹ ਬੜੇ ਸਰਸ਼ਾਰ ਰਹਿੰਦੇ ਸਨ, ਉਹ ਅੱਖਾਂ ਬੰਦ ਕਰ ਲੈਂਦੇ ਅਤੇ ਆਨੰਦ ਦੇ ਅਥਰੂ ਉਹਨਾਂ ਦੀਆਂ ਗੱਲਾਂ ਥਾਈਂ ਰਿੜਨ ਲੱਗ ਪੈਂਦੇ। ਉਹਨਾਂ ਦੀਆਂ ਹੱਡੀਆਂ ਵੀ ਜਜ਼ਬੇ ਨਾਲ ਕੰਬਦੀਆਂ। ਮੈਂ ਰੱਬ ਹਾਂ, ਇੱਕ ਦਿਨ ਬਹੁਤ ਸਾਰੇ ਹਿੰਦੁਸਤਾਨੀ ਸਰੋਤਿਆਂ ਵਿੱਚੋਂ ਇੱਕ ਹਿੰਦੀ ਵਿਦਿਆਰਥੀ ਨੇ ਆਖਿਆ, ਇਹ ਕਿਸ ਤਰ੍ਹਾਂ ਹੈ ਕਿ ਇਹ ਪੂਰਨ ਤੁਹਾਡੇ ਕੋਲ ਬੈਠਾ ਹੈ ਜਿਵੇਂ ਮੁਰਦਾ, ਕੋਈ ਸਵਾਲ ਤੁਹਾਡੇ ਕੋਲੋਂ ਨਹੀਂ ਪੁੱਛਦਾ। ਜਿਹੜੀਆਂ ਗੱਲਾਂ ਤੁਸੀਂ ਸਾਡੇ ਨਾਲ ਕਰ ਰਹੇ ਹੋ ਉਹਨਾਂ ਵਿੱਚ ਇਹ ਕੋਈ ਦਿਲਚਸਪੀ ਨਹੀਂ ਲੈਂਦਾ। ਤੁਹਾਡੇ ਸਾਰਿਆਂ ਨਾਲੋਂ ਡੂੰਘੇਰੇ ਧਿਆਨ ਨਾਲ ਇਹ ਸੁਣ ਰਿਹਾ ਹੈ। ਇਸ ਨੇ ਆਪਣੇ ਮਨ ਦਾ ਉੱਪਰਲਾ ਥਰ ਲਾ ਕੇ ਪਰਾਂ ਕਰ ਦਿੱਤਾ ਹੈ ਅਤੇ ਆਪਣੇ ਅੰਤਰ ਅਚੇਤ ਮਨ ਦਾ ਮੂੰਹ ਇਸ ਨੇ ਚੌੜਾ ਖੋਲ੍ਹ ਲਿਆ ਹੈ ਤਾਂ ਕਿ ਜੋ ਕੁਝ ਮੈਂ ਆਖਾਂ ਉਹਨੂੰ ਇਹ ਸਾਰੇ ਨੂੰ ਅੰਦਰ ਪਾ ਲਵੇ। ਇਹ ਠੀਕ ਸੀ। ਉਹਨਾਂ ਹੀ ਵਿਦਿਆਰਥੀਆਂ ਨੇ ਉਸੇ ਹੀ ਕਮਰੇ ਵਿੱਚ ਉਸੇ ਹੀ ਕੁਰਸੀ 'ਤੇ ਉਸੇ ਬੈਠਣ ਢੰਗ ਤੋਂ ਮੈਨੂੰ ਸੁਣਿਆ ਜਦੋਂ ਸਵਾਮੀ ਜੀ ਸਨ ਫਰਾਂਸਿਸਕੋ ਚਲੇ ਗਏ ਸਨ ਅਤੇ ਉਹਨਾਂ ਨੇ ਆਖਿਆ ਕਿ ਉਹਨਾਂ ਦੀ ਸੂਰਤ, ਉਹਨਾਂ ਦੀ ਆਵਾਜ਼, ਉਹਨਾਂ ਦਾ ਲਹਿਜਾ, ਉਹਨਾਂ ਦੀ ਦੀਵਾਨਗੀ, ਉਹਨਾਂ ਦੀਆਂ ਚੀਜ਼ਾਂ ਸਭ ਮੇਰੇ ਵਿੱਚ ਆ ਗਏ ਸਨ। ਕੋਈ ਪਛਾਣ ਨਹੀਂ ਸੀ ਸਕਦਾ ਕਿ ਬੋਲ ਕੌਣ ਰਿਹਾ ਹੈ। ਇੱਕ ਜਾਪਾਨੀ ਡਾਕਟਰ ਸਾਡੇ ਦੋਸਤ ਨੇ ਮੈਨੂੰ ਆਖਿਆ ਕਿ ਸੱਚੀ ਮੁੱਚੀ ਉਸ ਵੇਲੇ ਮੈਂ ਆਪਣੀ ਸੂਰਤ ਉਸ ਸਵਾਮੀ ਵਰਗੀ ਬਣਾ ਲਈ ਸੀ ਜਿਹੜਾ ਅਮਰੀਕਾ ਚਲਾ ਗਿਆ ਸੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।